अमृत संचार आज फिर एक बड़ा सोहना दीवान सज रहा है। सिंघासन उथे लगा हुआ है, संगत जुड़ी बैठी है, चुफेरे सनद बद सुर में शस्त्रधारी खड़े ने। अज 1100 रुपए का कड़ा प्रसाद बनाया गया है, भाव कितनी संगत होगी। लठे दिया चादरां उते सिंघासन ते विराज रहे ने मेरे सतगुरु श्री गुरु गोबिंद सिंह साहिब जी, साफ सुंदर चिट्टे बस्त्रां विच। अगे धरिया है चमकदा होया लोहे दा बाटा, जिस विच पाया जल ते जिस विच रखिया दुतारा खंडा। गुरु दे सामने खड़े ने पंजे सीस भेटा करन वाले दूल्हे, सोने सफेद वस्त्र धारण किए हुए, सारिया के तेड़ कछहर है, गल विच सिरी साह पहनी हुई है, सोहनी चिट्टी दस्तार सजी हुई है, कमर कसा सजा हुआ है, हाथ जोड़ के खड़े ने। संगत बहुत हैरानी भाव विच है, अज पौखला ते नहीं पर हैरानी है भाई वेखिए अज होर की हुंदा है। इनी देर नू साहिब सतगुरु जी ने आवाज दिती ते इन्हां पंजां नू जिन्हां नू तलवार नाल नितारिया सी मेरे सतगुरु ने, आखियो ने भाई वाहिगुरु गुरमंत्र है, एक चित होके जपो वाहिगुरु। पंजे तां गुरु दा हुक्म पाके इस काम विच लग पए। आप साहिब सतगुरु जी दा बड़ी हथ खंडे उत्ते जो हुण जल विच फिर रहा सी ते आप बाणियां दा पाठ करन लग पए। इतनी देर नूं माता जीतो जी उस बाटे विच जिस विच गुरु दा तेज प्रवेश कर रहा सी, माता जी ने इस बाटे विच जा पता से पाए। हुण वीर रस ते शांत रस इकट्ठे हो गए, बाणियां दा पाठ करन तो बाद आप खड़े हो गए। इन्हां पंजां दे सन्मुख खड़ो के एक तो मूल मंत्र दा पाठ करवाया पंज वार। पहला ओ जो बाटे विच तैयार होया सी मरिया नू अमर करन वाला अमृत सतगुरु ने बाटे विचों लिया, छट्टे मारे पंज वार नैणा विच ते गज के बुड़वाया, जो अज पहली वार सतगुरु दे मुखार बिंद तो उच्चारण होया सी। आखियो ने बोलो भाई वाहिगुरु जी का खालसा वाहिगुरु जी की फतेह। पंज वेरां अमृत दे चुले छकाए, फिर नेत्रां विच पंज छट्टे लाए, इसे तरह पंज वेर फिर केसां विच दसम द्वार दे टिकाणे भाव सिर विच पाके इसे अमृत दे चुले देखे, फिर एहा जयकारा गजवाया। इस तरह पंजां नूं अमृत छकाया, फिर हुक्म दिता अकाल पुरख वाहिगुरु दा तुसीं अमृत छकिया है, उस दे नाम दी दात दान हुई है, नाम जपना सिमरना है वाहिगुरु। वाहिगुरु दा स्वरूप तुसीं मूल मंत्र विच सुनिया समझे, इस रूप वाला नामी है वाहिगुरु जिस उत्ते तुहाडा सिदक सदा कायम रहे। तुहानू खालसा सजिया उस वाहिगुरु दा, ते तुसी हुण खालसा हो वाहिगुरु दे, फतेह सदा वाहिगुरु दी है, जो उसदा है वह तुहाडा है, इस तरह तुहाडी फतेह है। उस वाहिगुरु दी सिफत सलाह कीर्ति वडियाई विचार के उस नाल मिले रवो, ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਇਸ ਤਰ੍ਹਾਂ ਸਦਾ ਉਸ ਨਾਲ ਜੁੜੇ ਰਹੋ। ਇਹ ਗੱਲ ਬਾਣੀ ਨਾਲ ਹੋਣੀ ਹੈ। ਸੋ ਭਾਈ ਨਿਤਨੇਮ ਅਨੁਸਾਰ ਬਾਣੀ ਪੜ੍ਹਨੀ ਹੈ, ਅਵੇਸਲੇ ਨਹੀਂ ਹੋਣਾ। ਬਾਣੀ ਪੜ੍ਹਨੀ, ਕੀਰਤਨ ਸੁਣਨਾ, ਕੀਰਤਨ ਕਰਨਾ, ਬਾਣੀ ਵਿਚਾਰਨੀ, ਅਮਲ ਕਰਨਾ, ਨਿਤਨੇਮ ਨਹੀਂ ਘਸਾਉਣਾ। ਨਾਮ ਬਾਣੀ ਦੀ ਟੇਕ ਧਾਰ ਕੇ ਰਹਿਤ ਧਾਰੋ। ਦਾਤੇ ਨੇ ਫਿਰ ਰਹਿਤ ਰੱਖਣ ਦਾ ਉਪਦੇਸ਼ ਦਿੱਤਾ, ਫਿਰ ਤਾਕੀਦ ਕੀਤੀ ਕਿਸਾ ਧਾਰੀ ਰਹਿਣਾ। ਇਸੇ ਗੱਲ ਤੋਂ ਉਸ ਅਸਥਾਨ ਦਾ ਨਾਮ ਕੇਸਗੜ੍ਹ ਹੋਇਆ, ਜਿੱਥੇ ਦਾਤੇ ਨੇ ਕਿਸਾ ਧਾਰੀ ਪੰਥ ਰਚਿਆ। ਫਿਰ ਮਸੰਦਾਂ, ਮੀਣਿਆਂ, ਧੀਰ ਮਲੀਆਂ ਆਦਿ ਨਾਲ ਵਰਤਨੋਂ ਵਰਜਿਆ, ਆਪਸ ਦਾ ਪ੍ਰੇਮ ਉਪਦੇਸ਼ ਕੀਤਾ ਨੇ। ਅੱਜ ਤੋਂ ਵਾਸੀ ਆਨੰਦਪੁਰ, ਪਿਤਾ ਗੁਰੂ ਗੋਬਿੰਦ ਸਿੰਘ ਅਤੇ ਨਾਮ ਸਿੰਘ ਰੱਖਣ ਦਾ ਹੁਕਮ ਕੀਤਾ। ਫਿਰ ਆਖਿਆ ਉਹਨੇ ਸਿੰਘ ਸਿੰਘ ਦਾ ਭਰਾ। ਫਿਰ ਪੰਥ ਸੇਵਾ ਵਿੱਚ ਆਪਾ ਵਾਰਨ ਦਾ ਉਪਦੇਸ਼ ਦਿੱਤਾ ਤੇ ਹੁਕਮ ਕੀਤਾ, ਤੁਸੀਂ ਪੰਜੇ ਇੱਕ ਪੰਥ ਹੋ ਗਏ ਹੋ, ਤੁਸਾਂ ਪੰਜਾਂ ਦੇ ਸਮੂਹ ਵਿੱਚ ਮੈਂ ਆਪਣੀ ਜੋਤ ਰੱਖੀ ਹੈ। ਇਹ ਸਾਰੀ ਵਾਰਤਾ ਸੁਣਾਉਂਦਿਆਂ ਹੋਇਆਂ ਸੰਤ ਬਿਮਲਾ ਸਿੰਘ ਜੀ ਨੇ ਫਿਰ ਇੱਕ ਹੋਰ ਕਾਗਜ਼ ਫੜਿਆ ਤੇ ਪੜਿਆ। ਆਖਣ ਲੱਗੇ, ਭਾਈ ਖਾਲਸਾ ਜੀ ਦੀ ਰਹਿਤ ਦੇ ਕੁਝ ਬਚਨ ਉਸ ਵੇਲੇ ਦੇ ਲਿਖੇ ਹੋਏ ਨੇ। ਕਰ ਅਰਦਾਸ ਰਹਿਤ ਕੀ ਭਲੇ, ਪੰਚਾ ਮ੍ਰਿਤ ਆਪ ਪੰਚੋਂ ਮਿਲੇ, ਜਾਤ ਪਾਤ ਕੇ ਭੇਦ ਨਾ ਕੋਈ, ਚਾਰ ਵਰਣ ਅਵਰਣੇ ਹੋਈ, ਮਤ ਉੱਚੀ ਰੱਖੋ ਮਣ ਨੀਵਾ, ਸਿਮਰੋ ਵਾਹਿਗੁਰੂ ਸੁਖ ਸੀਵਾ, ਗੋਰ ਮੜੀ ਅਰ ਪੰਥ ਅਨੇਕਾ, ਆਣ ਨਾ ਮੰਨੈ ਰਾਖ ਵਿਵੇਕਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਵਾਹਿਗੁਰੂ ਜੀ ਕਾ ਭਯੋ ਖਾਲਸਾ ਸੋ ਨਿਕਾ ਅਤ, ਵਾਹਿਗੁਰੂ ਜੀ ਕੀ ਮਿਲ ਫਤਿਹ ਸੋ ਬੋਲਾਈ ਹੈ, ਪੀਰ ਪਾਤਸ਼ਾਹ ਕਰਾ ਮਾਤੀ ਜੇ ਅਪਰ, ਪੰਥ ਹਿੰਦੂ ਕੇ ਤੁਰਕ ਹੂੰ ਕੀ ਕਾਨ ਕੋ ਮਿਟਾਈ ਹੈ, ਤੀਸਰ ਮਜਬ ਜਗ ਦੇਖ ਕੇ ਅਜਬ ਮਹਾ, ਬੈਰੀ ਕੋ ਗਜ਼ਬ ਪਰਿਓ ਛੀਨੇ ਠਕੁਰਾਈ ਹੈ, ਧਰਮ ਸਥਾਪਬੇ ਕੋ ਪਾਪਨ ਕੇ ਖਾਪਬੇ ਕੋ, ਗੁਰੂ ਗੁਰੂ ਜਾਪਬੇ ਕੋ ਨਈ ਰੀਤ ਚਲਾਈ ਹੈ। ਹੁਣ ਸੱਤਵੀਂ ਪਰਖ ਹੋਣ ਦਾ ਵੇਲਾ ਸੀ, ਖਾਲਸਾ ਰਚਿਆ ਗਿਆ। ਇਹ ਸੀ ਆਦਰਸ਼ ਜੋ ਸਤਿਗੁਰੂ ਨੇ ਅਰਸ਼ੀ ਪ੍ਰੀਤਮ ਨੇ ਆਪਣੀ ਸੁਰਤ ਵਿੱਚੋਂ ਮੂਰਤੀ ਮਾਨ ਕਰ ਦਿੱਤਾ। ਛੇ ਪਰਖਾਂ ਹੋ ਚੁੱਕੀਆਂ ਸਨ, ਹੁਣ ਇੱਕ ਪਰਖ ਬਾਕੀ ਸੀ। ਉਹ ਸੀ ਗੁਰੂ ਦੀ ਆਪਣੀ ਪ੍ਰੀਖਿਆ। ਗੁਰੂ ਪੂਰਨ ਹੈ, ਪੂਰਨ ਹੈ ਸੀ ਤੇ ਪੂਰਨ ਰਹੇਗਾ। ਸਾਡੀ ਪਰਿਭਾਸ਼ਾ ਵਿੱਚ ਗੁਰੂ ਕੇਵਲ ਉਸਤਾਦ ਦਾ ਨਾਮ ਨਹੀਂ ਪਰ ਵਾਹਿਗੁਰੂ ਦੀ ਜੋਤੀ ਦਾ ਹੈ, ਜੋ ਪੂਰਨ ਪੁਰਖ ਦਸਾਂ ਸਤਿਗੁਰਾਂ ਵਿੱਚ ਟਿਕੀ ਉਸਦਾ ਨਾਮ ਹੈ ਗੁਰੂ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਅਭੁੱਲ ਗੁਰੂ ਨੂੰ ਕੌਣ ਪਰਖੇਗਾ, ਪੂਰਨ ਨੂੰ ਕੌਣ ਪਰਖੇਗਾ ਤੇ ਕਿਸ ਤਰ੍ਹਾਂ ਪਰਖੇਗਾ। ਪਰ ਕੌਤਕੀ ਗੁਰੂ ਨਾਨਕ ਵੱਲ ਤੱਕ ਰਿਹਾ, ਜਦੋਂ ਸਿੱਖੀ ਪਰਖੀ ਤਾਂ ਸ੍ਰੀ ਪਾਵਨ ਲਹਿਣਾ ਜੀ ਪੂਰਨ ਉਤਰੇ। ਗੁਰੂ ਨਾਨਕ ਦੇਵ ਜੀ ਨੇ ਆਪ ਨੂੰ ਪਰਖਿਆ ਤੇ ਆਪਣੇ ਅਲੱਖ ਤਰੀਕੇ ਨਾਲ ਸਾਨੂੰ ਕਿਵੇਂ ਦੱਸਿਆ, ਜਦੋਂ ਉਸ ਸਿੱਖ ਲਹਿਣੇ ਨੂੰ ਆਪਣੀ ਜੋਤ ਬਣਾ ਕੇ ਗੁਰੂ ਅੰਗਦ ਬਣਾ ਦਿੱਤਾ। ਜਿਹੜਾ ਪਰਖ ਵਿੱਚੋਂ ਪੂਰਾ ਉਤਰੇ ਉਸ ਨੂੰ ਗੁਰਤਾ ਦੇ ਦਿੱਤੇ। ਇਹ ਸੀ ਪੂਰੇ ਗੁਰੂ ਦਾ ਸਾਡੇ ਨੈਣਾਂ ਵਿੱਚ ਪੂਰਾ ਉਤਰਨਾ। ਅੱਜ ਜਿਹੜੇ ਪੂਰੇ ਪਰਖੇ ਗਏ, ਭਾਵ ਜਿਹੜੇ ਪੂਰੇ ਉਤਰੇ, ਜਿਹੜੇ ਪਰਖ ਵਿੱਚੋਂ ਕਾਮਯਾਬ ਹੋਏ, ਦਸਵੇਂ ਜਾਮੇ ਨੇ ਅੰਮ੍ਰਿਤ ਛਕਾ ਕੇ ਆਪਣੇ ਤੁਲ ਬਣਾ ਲਿਆ, ਆਪਣੀ ਬਰਾਬਰੀ ਦੇ ਦਿੱਤੀ। ਆਪਣੀ ਬਰਾਬਰੀ ਦੇ ਦੇਣੀ ਆਪਣੀ ਕੀਤੀ ਹੋਈ ਪਰਖ ਵਿੱਚੋਂ ਪੂਰਨ ਨਿਕਲਿਆਂ ਦੀ ਗੱਲ ਹੈ। ਪਰ ਅੱਜ ਇੱਥੇ ਹੀ ਬਸ ਨਹੀਂ ਹੋ ਰਹੀ। ਆਹ ਵੇਖੋ ਸਿੰਘਾਸਨ ਤੋਂ ਮੇਰਾ ਸਤਿਗੁਰੂ ਛਾਲ ਮਾਰ ਕੇ ਥੱਲੇ ਆ ਖਲੋਤਾ ਹੈ ਤੇ ਪੰਜਾਂ ਨੂੰ ਆਖਦਾ ਤੁਸੀਂ ਪੰਜੇ ਮੇਰਾ ਰੂਪ ਹੋ ਹੁਣ ਮੇਰੇ ਵਾਂਗੂ ਅੰਮ੍ਰਿਤ ਤਿਆਰ ਕਰੋ ਤੇ ਮੈਨੂੰ ਛਕਾਓ। ਗੁਰੂ ਨੇ ਸਿੱਖੀ ਪਰਖੀ, ਸਿੱਖੀ ਦੀ ਪੂਰਨਤਾ ਦੀ ਪਰਖ ਹੋਈ। ਹੁਣ ਗੁਰੂ ਦੀ ਪੂਰਨਤਾ ਵੇਖੋ ਕਿ ਸਿੱਖੀ ਵਿੱਚ, ਸਿੱਖੀ ਨੂੰ ਬਰਾਬਰੀ ਦੇਣ ਵਿੱਚ ਮੇਰੇ ਸਤਿਗੁਰੂ ਨੇ ਕੋਈ ਦਰੇਗ ਨਹੀਂ ਕੀਤਾ। ਇੱਥੋਂ ਤੱਕ ਕਿ ਹੁਣ ਪੂਰਨ ਹੋਏ ਸਿੱਖਾਂ ਦੇ ਸਾਹਮਣੇ ਮੇਰਾ ਦਾਤਾ ਆਪ ਹੱਥ ਜੋੜ ਕੇ ਖੜਾ ਹੋ ਗਿਆ, ਆਪਣਾ ਸਾਰਾ ਕੁਝ ਕੁਰਬਾਨ ਕਰ ਰਿਹਾ ਨਾ ਸਿੱਖੀ ਤੋਂ। ਹੈ ਨਾ ਪੂਰੇ ਕਾ ਕੀ ਆ ਸਭ ਕੁਛ ਪੂਰਾ, ਘੱਟ ਵੱਧ ਕਿਛ ਨਹੀਂ। ਇਹ ਵਾਕ ਸੁਣ ਕੇ ਸੰਗਤ ਵਿੱਚ ਫਿਰ ਅਸਚਰਜ ਛਾ ਗਿਆ। ਸਾਰੇ ਜਣੇ ਭਰਮ ਵਿੱਚ ਪਏ ਹੁੰਦੇ ਨੇ। ਗੁਰੂ ਸਿੱਖਾਂ ਅੱਗੇ ਖੜੋ ਗਿਆ ਤੇ ਫਿਰ ਹੱਥ ਜੋੜ ਕੇ ਆਖਦਾ ਮੈਨੂੰ ਅੰਮ੍ਰਿਤ ਛਕਾਓ। ਸਿੱਖ ਗੁਰੂ ਹੋ ਗਏ ਤੇ ਗੁਰੂ ਸਿੱਖ ਹੋ ਗਿਆ। ਪਰ ਅੱਜ ਬਾਰ ਬਾਰ ਇਹ ਸੰਸਾਰ ਆਣ ਫੁਰਦਾ ਹੈ, ਕੋਈ ਕੌਤਕ ਹੈ ਜਿਹੜਾ ਸਾਡੀ ਸਮਝ ਤੋਂ ਪਰੇ ਹੈ, ਕਿਤੇ ਅਸੀਂ ਭੁੱਲ ਨਾ ਕਰੀਏ। ਇਹ ਪੰਜੇ ਪਿਆਰੇ ਹੈਰਾਨ ਨੇ, ਹੈਰਾਨ ਨੇ ਤੇ ਇਸ ਭੁਲੇਖੇ ਵਿੱਚ ਨੇ ਵੀ ਅਸੀਂ ਕੀ ਕਰੀਏ, ਅਸੀਂ ਤੇ ਗੁਰੂ ਦੇ ਸੇਵਕ ਹਾਂ ਤੇ ਸਾਹਿਬ ਨੂੰ ਅੰਮ੍ਰਿਤ ਛਕਾਈਏ। ਉਹਨਾਂ ਪੰਜਾਂ ਦਾ ਭਗਤੀ ਭਾਵ ਤੇ ਗੁਰੂ ਨਾਲ ਅਤੁੱਟ ਪ੍ਰੇਮ ਇਸ ਗੱਲ ਨੂੰ ਆਪਣੇ ਪਿਆਰੇ ਦੀ ਬੇਅਦਬੀ ਸਮਝਦਾ ਹੈ। ਇਸ ਲਈ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਤੀ ਉਹ ਕੀ ਭਾਵ ਰੱਖਦੇ ਨੇ, ਜਿਸ ਨੂੰ ਕਵੀ ਸੰਤੋਖ ਸਿੰਘ ਜੀ ਇਸ ਤਰ੍ਹਾਂ ਲਿਖਦੇ ਨੇ, ਅਦਭੁਤ ਬਾਣੀ ਸੁਣ ਕਾਣ ਮੈਂ ਹੈਰਾਨੀ ਹੋਏ, ਸਿੰਘਨ ਬਖਾਨੀ ਕਹਾਂ ਕਹੋ ਆਪ ਬੈਨ ਕੋ, ਜਾਤ ਕੇ ਕਮੀਨ ਦੀਨ ਰੰਕ ਹੈ ਅਧੀਨ ਹੀਨ, ਕਾਮ ਕ੍ਰੋਧ ਪੀਨ ਮਨ ਛੀਨ ਹੋਇ ਨਾ ਚੈਨ ਕੋ, ਵਿਸ਼ਈ ਮਲੀਨ ਜੀਵ ਸਭ ਤੇ ਸਦੀਵ ਨੀਵ, ਜੰਤ ਸੋ ਗਰੀਬ ਹਮ ਭਲੋ ਗੁਣ ਹੈ ਨਾ ਕੋ, ਇਹ ਬਲ ਭਇਓ ਤੁਮ ਹਾਥ ਦਿਓ ਸੀਸ ਪਰ, ਨਯੋ ਰੰਗ ਥੀਓ ਮਯੋ ਕੀਓ ਸੁਖ ਐਨ ਕੋ। ਪਰ ਵੇਖੋ ਇਸ ਦੇ ਉੱਤਰ ਵਿੱਚ ਮੇਰੇ ਦਸਮੇਸ਼ ਪਿਤਾ ਕੀ ਆਖਦੇ ਨੇ, ਜੋਤ ਰੂਪ ਏਕੰਕਾਰ ਸਭ ਕੇ ਆਧਾਰ ਨਿਤ, ਆਪ ਨਿਰਾਧਾਰ ਜਾਂ ਕੋ ਜਾਨਤ ਅਸ਼ੇਸ਼ ਹੈ, ਭਗਤੀ ਅਧੀਨ ਕਾਲ ਛੀਨ ਮਹੀਆਨ ਮਹਾ, ਤਾਂ ਕੋ ਸੁਤ ਜਾਨੋ ਮੋਹੇ ਸਭ ਤੇ ਵਿਸ਼ੇਸ਼ ਹੈ, ਸਿੱਖਨ ਅਧੀਨ ਤੇਮ ਮੋਕੋ ਚੀਨ ਲੇਹੋ ਚਿਤ, ਪੰਥ ਕੇ ਰਚਨ ਕੋ ਹੁਕਮ ਜਗਤੇਸ਼ ਹੈ। ਭਾਵ ਜਿਵੇਂ ਪਰਮੇਸ਼ਰ ਨਿਰਾਧਾਰ ਹੈ, ਆਪਣੇ ਆਧਾਰ ਤੇ ਹੈ, ਪਰ ਉਹ ਪਰਮੇਸ਼ਰ ਕਹਿੰਦਾ ਮੈਂ ਭਗਤਾਂ ਦੇ ਅਧੀਨ ਹਾਂ। ਬਸ ਨਾ ਇਸੇ ਤਰ੍ਹਾਂ ਹੀ ਜਾਣ ਲਵੋ ਕਿ ਮੈਂ ਉਸ ਪਰਮੇਸ਼ਰ ਦਾ ਪੁੱਤਰ ਆਪਣੇ ਪਿਆਰੇ ਸਿੱਖਾਂ ਦੇ ਅਧੀਨ ਹਾਂ। ਹੁਣ ਪੰਜਾਂ ਨੇ ਵਿਚਾਰਿਆ ਕਿ ਭਾਵੇਂ ਸਾਡਾ ਗੁਰੂ ਨੂੰ ਅੰਮ੍ਰਿਤ ਛਕਾਉਣਾ ਬੇਅਦਬੀ ਹੈ, ਸਾਡੇ ਅਦਬ ਤੇ ਭਗਤੀ ਭਾਵ ਦੇ ਨੁਕਤੇ ਤੋਂ, ਪਰ ਗੁਰੂ ਦਾ ਹੁਕਮ ਮੰਨਣਾ ਇਹ ਸਾਡਾ ਫਰਜ਼ ਹੈ। ਅਸੀਂ ਸੀਸ ਭੇਟਾ ਕਰ ਚੁੱਕੇ ਹਾਂ, ਮਰ ਚੁੱਕੇ ਹਾਂ, ਹੁਣ ਜੋ ਹੈ ਗੁਰੂ ਦਾ, ਇਸ ਸਰੀਰ ਨਾਲ ਜੋ ਸਾਡੇ ਨਹੀਂ, ਗੁਰੂ ਜੋ ਚਾਹੇ ਸੋ ਕਰੇ, ਇਹ ਉਸ ਦਿਨ ਹੈ। ਇਸ ਕਰਕੇ ਹੁਣ ਜੋ ਕਰਨਾ ਕਾਠ ਦੀ ਪੁਤਲੀ ਦੇ ਖਿਲਾਵਣ ਆਰ ਦੇ ਹੱਥ ਵਿੱਚ ਕਰਨਾ। ਇਸ ਕਰਕੇ ਭਾਈ ਇਹ ਤੇ ਸਿਰਫ ਐਵੇਂ ਕੌਤਕ ਮਾਤਰ ਹੈ। ਇਸ ਤਰ੍ਹਾਂ ਆਪਣੇ ਪੂਰਨ ਪ੍ਰੇਮ ਵਿੱਚ, ਪੂਰਨ ਆਪਾ ਵਾਰ ਭਾਵ ਵਿੱਚ, ਭਗਤੀ ਭਾਵ ਵਿੱਚ ਉੱਠੇ ਤੇ ਪੂਰੇ ਨੂੰ ਪੂਰਾ ਕਰਨ ਵਾਸਤੇ ਪੂਰੇ ਦਾ ਹੁਕਮ ਵਜਾ ਲੈਂਦਾ। ਭਾਈ ਨਦੀਆਂ ਸਾਗਰ ਨੂੰ ਵਧਾ ਘਟਾ ਨਹੀਂ ਸਕਦੀਆਂ, ਉਹ ਤੇ ਪੂਰਨ ਹੈ ਨਾ, ਪਰ ਨਦੀਆਂ ਉਸੇ ਵਿੱਚ ਪੈਂਦੀਆਂ ਨੇ। ਤਿਵੇਂ ਸਿੱਖ ਨਦੀਆਂ ਨੇ ਗੁਰੂ ਦੇ ਹੁਕਮ ਵਿੱਚ ਆਪਾ ਵਾਰਨ ਵਾਂਗੂ ਹੁਕਮ ਮੰਨ ਕੇ ਗੁਰੂ ਨੂੰ ਅੰਮ੍ਰਿਤ ਛਕਾਇਆ। ਕਿਸੇ ਪ੍ਰੇਮੀ ਨੇ ਗੁਰੂ ਦੇ ਪ੍ਰਤੀ ਹੁਲਾਸ ਵਿੱਚ ਆ ਕੇ ਜੈਕਾਰਾ ਗਦਾਇਆ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਹ ਵਾਕ ਅੱਜ ਸਦੀਆਂ ਲੰਘ ਕੇ ਵੀ ਖਾਲਸੇ ਦੀ ਯਾਦ ਵਿੱਚ ਹੈ। ਖਾਲਸਾ ਜੀ, ਮੈਂ ਤੇ ਇੱਕੋ ਬੇਨਤੀ ਕਰਨੀ ਹੈ ਕਿ ਗੁਰੂ ਦਾ ਇਹ ਕੌਤਕ ਉਹਨਾਂ ਦੀ ਬਜ਼ੁਰਗੀ ਤੇ ਆਪਣਾ ਆਪਾ ਵਾਰ ਦੇਣ ਵਾਲੀ ਕੁਰਬਾਨੀ ਹੈ ਜੋ ਉਹਨਾਂ ਨੇ ਆਪਣੇ ਪੰਥ ਲਈ, ਦੁਖੀ ਪ੍ਰਜਾ ਲਈ ਤੇ ਸ੍ਰਿਸ਼ਟੀ ਮਾਤਰ ਲਈ ਕੀਤੀ। ਇਸ ਦਾ ਭਾਵ ਇਹ ਨਹੀਂ ਕਿ ਅਸੀਂ ਗੁਸਤਾਖ ਹੋ ਕੇ ਤੇ ਬਰਾਬਰੀ ਤੇ ਬੇਅਦਬੀ ਦੇ ਭਾਵ ਵਿੱਚ ਆ ਕੇ ਗੁਰੂ ਦੇ ਤੁੱਲ ਹੋਣ ਦਾ ਯਤਨ ਕਰੀਏ। ਗੁਰੂ ਅੰਮ੍ਰਿਤ ਛਕ ਕੇ ਫਿਰ ਤਖ਼ਤ ਤੇ ਆ ਬਿਰਾਜੇ। ਖਾਲਸਾ ਸਦਾ ਅਦਬ ਵਿੱਚ ਰਿਹਾ ਅਤੇ ਅੱਜ ਤਾਈ ਸਦਾ ਗੁਰੂ ਨੂੰ ਸੱਚਾ ਪਿਤਾ ਤੇ ਸੱਚਾ ਪਾਤਸ਼ਾਹ ਆਖਦਾ। ਖਾਲਸਾ ਸਦਾ ਮੱਥਾ ਟੇਕਦਾ, ਸਿਦਕ ਸ਼ਰਧਾ ਤੇ ਭਗਤੀ ਵਿੱਚ ਰਿਹਾ। ਬਸ ਇਸੇ ਤਰ੍ਹਾਂ ਅਸੀਂ ਰਹਿਣਾ। ਜਦੋਂ ਦਾਤਾ ਆਪ ਅੰਮ੍ਰਿਤ ਛਕ ਕੇ ਸਿੰਘਾਸਨ ਤੇ ਆ ਬੈਠਾ ਤਾਂ ਸੰਗਤ ਵਿੱਚ ਆਪ ਦਾ ਇੱਕ ਐਲਾਨ ਸੁਣਾਇਆ ਗਿਆ। ਹੁਣ ਕੁਝ ਤੇ ਡਰੇ, ਕੁਝ ਮਨਮੁਖਤਾ ਵਿੱਚ ਰਹੇ, ਪਰ ਬਹੁਤੇ ਨਿਤਰੇ ਤੇ ਖਾਲਸਾ ਸਜਣ ਲਈ ਤਿਆਰ ਹੋ ਗਏ। ਪਹਿਲੋਂ ਸਨਮੁਖ ਸਿੱਖ ਅੱਗੇ ਹੋਏ। ਇਹ ਉਹ ਸਨ ਜਿਨ੍ਹਾਂ ਨੇ ਪੰਜਾਂ ਦੀ ਪਰਖ ਤੋਂ ਬਾਅਦ ਗੁਰੂ ਦੇ ਚਰਨਾਂ ਤੇ ਆ ਅਸੀਸ ਰੱਖਿਆ ਸੀ। ਇਹਨਾਂ ਪੰਜਾਂ ਤੋਂ ਬਾਅਦ ਜਿਨ੍ਹਾਂ ਨੂੰ ਅੰਮ੍ਰਿਤ ਛਕਾਇਆ ਗਿਆ, ਬਿਨਾਂ ਸ਼ੱਕ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਉਹਨਾਂ ਸਾਰਿਆਂ ਦੇ ਨਾਵਾਂ ਦਾ ਵਰਣਨ ਵੀ ਹੈ ਜੋ ਫਿਰ ਕਿਸੇ ਵੇਲੇ ਆਪ ਸਾਰਿਆਂ ਨੂੰ ਸੁਣਾਏ ਜਾਣਗੇ।